जी गुरु नानक पाद पंकज बंदन पाद पंकज बंदन सिमरो अंगद दुख निकंदन अमरदास गुर हृदय त्याओ जी हृदय त्याओ श्री गुरु रामदास गुण गा गुरु अर्जन विघ्नन के नाशक विघ्नन के नाशक हरि गोविंद शुभ मत पर श्री हर राय नमो कर जोरी नमो कर जोरी श्री हर कृष्ण मनाओ बहो तेग बहादुर परम कृपाला जी परम कृपा श्री गुरु गोबिंद सिंह विशा तरों तरा पर पुन पुन सीसा जी पुन सीसा बंदा बार बार जगदीशा एक अंकारा सतगुरु ते प्रसाद सच होए वाहिगुरु जी की फतेह है बिघन बिनाशन सो कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम आप लिहो तुम कथा सुधारी हम ना सकत कर सिफत तुम आप ले हो तुम कथा सुधारी
सतनाम श्री वाहिगुरु साहिब जी एम सिख मिल कर बचन उचारा और शरदा धर कोय ना तारा बिथरत सुध चंदू तब सुनी बहुत बेसूरत मुंडी धुनी
वाहिगुरु जी का खालसा वाहिगुरु जी की फतेह परम सत्कार जो गुरु की साजी नवाज जी सात संगत जी सतगुरां दी पावन हजूरी च संध्या दे दीवान सजे हन आप जी ने गुरु की अमृतमयी गुरबाणी दे पाठ कीर्तन सरवण कीते अज कलगियां वाले पातशाह का प्रकाश पूर्व संगता ने मनाया है ते गुरु चरणा च बैठ के कथा कीर्तन हरी जात सरवण कीता है। आओ हुण जो लड़ीवार कथा धन गुरु हरगोबिंद साहिब जी महाराज छेवें पातशाह दे समय दी चल रही है सरवण करिए। जदों अकाल तख्त साहब दी रचना होई गुरु साहब अपने जाहो जलाल विच प्रगट होए मीरी पीरी दियां तेगां धारण कीतियां और सच्चे पातशाह ने ढाडियां कोलों वीर रस सरवण करा के जोधियां विच नवीं रूह फूकी शिकार खेडण ते फौजां भर्ती करन दी मर्यादा शुरू कीती। इस गल दा पता जदों चंदू नूं लगा चंदू भै भीत हो गया क्योंकि पापी के मारने को पाप मां बली है पर सो डरै जे पाप कमावदा धर्मी विकसेत पापी बंदा डरदा है। सो किस तरह भै भीत हो के चंदू ने सात संगत जी ए गुरु साहब सच्चे पातशाह नाल राबता कायम करन दी कोशिश कीती। अज दे प्रकरणा विच सरवण करिए प्रेम नाल आखिए सतनाम श्री वाहे गुरु साहिब जी सतनाम श्री वाहे गुरु साहिब जी
गुरु सत भयो महद बलवाना।
चंदू नूं किसे ने आके दस्या कि गुरु अर्जन देव जी का पुत्र गुरु हरगोबिंद बहुत बलवान बहुत वड्डा सूरमा महाबली होया है
तुब हत ने हित प्रणय बखाना
पर गुरु हरगोबिंद साहब ने तेनू मारन वास्ते प्रण कीता है। गुरु हरगोबिंद साहब ने भरे दीवान विच ये प्रण कीता कि असी चंदू नू कुत्ते दी मौत मारांगे
बहुत सफत खाई सुन करका
ये जदों उन्होंने सौ खाधी है उन्होंने भरे दरबार विच खाधी है लुक छिप के नहीं उन्होंने शरेआम ऐलान कीता है ਕਿ ਅਸੀਂ ਚੰਦੂ ਨੂੰ ਮਾਰਾਂਗੇ ਔਰ ਕੁੱਤੇ ਦੀ ਮੌਤ ਮਾਰਾਂਗੇ।
ਹਾਂਜੀ, ਹਤੋ ਕੁਮ੍ਰਿਤ ਸ਼ਤਰ ਕੋ ਧਰਕਾ,
ਉਹ ਸਾਡੇ ਗੁਰੂ ਪਿਤਾ ਦਾ ਕਾਤਲ ਹੈ, ਉਸਨੇ ਗੁਰਦੇਵ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ। ਤੱਤੀਆਂ ਤਵੀਆਂ 'ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾ ਕੇ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ ਹੈ। ਅਸੀਂ ਬਦਲਾ ਲਵਾਂਗੇ ਮੈਦਾਨੇ ਜੰਗ ਵਿੱਚ, ਜਾਂ ਜਿੱਥੇ ਵੀ ਚੰਦੂ ਕਾਬੂ ਆ ਗਿਆ ਉਸਨੂੰ ਮਾਰਾਂਗੇ।
ਕੇਤਕ ਬਰਖ ਬਿਤੇ ਦੁੱਖ ਭਰਾ,
ਅਤੇ ਕਈ ਸਾਲ ਹੋ ਗਏ ਨੇ ਚੰਦੂ ਨੇ ਪਾਪ ਕੀਤਾ, ਅਤੇ ਹੁਣ ਉਹ ਜਿਹੜਾ ਨਾ ਅੰਦਰੋਂ ਅੰਦਰੀ ਡਰੀ ਜਾਂਦਾ ਹੈ।
ਗਿਣਤੀ ਚਿੰਤਾ ਬਹੁ ਬਿਧ ਕਰਾ,
ਅਤੇ ਚੰਦੂ ਦਿਨ ਰਾਤ ਗਿਣਤੀਆਂ ਮਿਣਤੀਆਂ 'ਚ ਪਿਆ ਆਪਣੇ ਪਾਪਾਂ ਕਰਕੇ ਸੋਚੀ ਜਾਂਦਾ ਹੈ, ਚਿੰਤਾ ਕਰਦਾ ਵੀ ਮੈਂ ਬਹੁਤ ਵੱਡਾ ਗਲਤ ਕੰਮ ਕਰ ਬੈਠਾ ਹਾਂ, ਮੇਰੇ ਤੋਂ ਜੋ ਕੰਮ ਹੋਇਆ, ਗੁਰੂ ਅਰਜਨ ਦੇਵ ਜੀ ਨੂੰ ਮੈਂ ਸ਼ਹੀਦ ਕੀਤਾ, ਜੇ ਮੈਨੂੰ ਲੇਖਾ ਦੇਣਾ ਪਿਆ, ਯਾਨੀ ਗੁਰੂ ਅਰਜਨ ਦੇਵ ਗੁੱਦਾ ਪੁੱਤਰ ਮੈਨੂੰ ਮਾਰੇਗਾ, ਮੈਂ ਕਿਸ ਤਰ੍ਹਾਂ ਬਚ ਸਕਦਾ। ਇੱਦਾਂ ਦੀਆਂ ਸਾਜ਼ਿਸ਼ਾਂ ਚੰਦੂ ਕਰਦਾ ਰਹਿੰਦਾ, ਸੋਚਦਾ ਰਹਿੰਦਾ।
ਹਰ ਗੋਬਿੰਦ ਕੋ ਗਹਿ ਕਰ ਕੈਸੇ,
ਸੋਚਦਾ ਵੀ ਜਿਵੇਂ ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਕੇ ਮਾਰਿਆ, ਗੁਰੂ ਹਰਗੋਬਿੰਦ ਨੂੰ ਵੀ ਇਸੇ ਤਰ੍ਹਾਂ ਹੀ ਕੈਦ ਕਰ ਲਵਾਂ, ਉਹਨਾਂ ਨੂੰ ਵੀ ਮੈਂ ਜੇਲ੍ਹ ਵਿੱਚ ਸੁੱਟ ਕੇ ਕੋਈ ਕਿਸੇ ਤਰੀਕੇ ਨਾਲ ਮਰਵਾ ਦੇਵਾਂ। ਹਾਂਜੀ,
ਦੇਉ ਸਜਾਏ ਹਤੋਂ ਪਿਤ ਜੈਸੇ,
ਜਿਵੇਂ ਪਿਤਾ ਨੂੰ ਮਾਰਿਆ ਪੁੱਤਰ ਨੂੰ ਵੀ ਉਸੇ ਤਰ੍ਹਾਂ ਮਾਰਦਿਆਂ ਤਸੀਹੇ ਦੇ ਕੇ, ਤਾਂ ਕਿ ਮੇਰਾ ਕੋਈ ਦੁਸ਼ਮਣ ਨਾ ਰਹੇ। ਹਾਂਜੀ,
ਕਹਿ ਮਾਨੈ ਮਮ ਦੁਹਿਤਾ ਵਿਆਹ,
ਜਾਂ ਹਰਗੋਬਿੰਦ ਨੂੰ ਮੈਂ ਕਹਾਂ ਵੀ ਮੇਰੀ ਲੜਕੀ ਦਾ ਰਿਸ਼ਤਾ ਲੈ ਲੈਣ, ਜਿਹੜਾ ਪਹਿਲਾਂ ਸਦਾ ਕੌਰ ਦਾ ਰਿਸ਼ਤਾ ਭੇਜਿਆ ਸੀ, ਅਤੇ ਗੁਰੂ ਸਾਹਿਬ ਨੇ ਇਸ ਕਰਕੇ ਨਾਂਹ ਕੀਤੀ ਸੀ ਕਿ ਚੰਦੂ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ ਸੀ, ਅਤੇ ਗੁਰੂ ਅਰਜਨ ਦੇਵ ਜੀ ਨੇ ਨਾਂਹ ਕਰਤੀ, ਕਹਿੰਦੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਤਾਂ ਚੰਦੂ ਹੰਕਾਰੀ ਕਹਿੰਦਾ ਜਾਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਮੰਨ ਲੈਣ, ਹੁਣ ਵੀ ਮੰਨ ਲੈਣ, ਨਹੀਂ ਤਾਂ ਮੈਂ ਹਰਗੋਬਿੰਦ ਨੂੰ ਵੀ ਮਰਵਾ ਦੇਵਾਂ।
ਕਹਿ ਡਰ ਪੈ ਹੈ ਅਬ ਉਰ ਮਾਹੇ,
ਜਾਂ ਤਾਂ ਗੁਰੂ ਹਰਗੋਬਿੰਦ ਡਰ ਕੇ ਮੇਰੀ ਬੇਟੀ ਦਾ ਰਿਸ਼ਤਾ ਲੈ ਲੈਣਗੇ।
ਪਿਤ ਕੀ ਗਤ ਕੋ ਹਿਰਦੇ ਵਿਚਾਰ ਹੈ,
ਆਪਣੇ ਪਿਤਾ ਦੀ ਮੌਤ ਨੂੰ ਯਾਦ ਕਰਕੇ ਡਰਨਗੇ ਵੀ ਸਾਡੇ ਪਿਤਾ ਨੂੰ ਇੱਦਾਂ ਦੇ ਦੁੱਖ ਝੱਲਣੇ ਪਏ ਆ, ਸਾਨੂੰ ਵੀ ਝੱਲਣੇ ਨਾ ਪੈ ਜਾਣ, ਜੇ ਤਾਂ ਕਾਇਰ ਹੋਏ ਤਾਂ ਇੱਦਾਂ ਮੇਰੀ ਗੱਲ ਸੁਣ ਕੇ ਡਰ ਜਾਣਗੇ।
ਹੋਏ ਸਨ ਬੰਦ ਸਰਬ ਡਰ ਡਰ ਹੈ,
ਜੇ ਉਹਨਾਂ ਨੂੰ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਉਹ ਮੇਰੀ ਬੇਟੀ ਦਾ ਸੰਬੰਧ ਰਿਸ਼ਤਾ ਲੈ ਲੈਣ, ਅਤੇ ਫਿਰ ਉਹਨਾਂ ਨੂੰ ਕੋਈ ਡਰ ਹੀ ਕੋਈ ਨਹੀਂ, ਕੋਈ ਖਤਰਾ ਹੀ ਨਹੀਂ, ਮੈਂ ਹਰ ਤਰ੍ਹਾਂ ਨਾਲ ਉਹਨਾਂ ਦੀ ਮਦਦ ਕਰਾਂਗਾ, ਆਪਣਾ ਜਵਾਈ ਸਮਝ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਮੈਂ ਪੱਖ ਲਵਾਂਗਾ, ਫਿਰ ਉਹਨਾਂ ਨੂੰ ਕੋਈ ਖਤਰਾ ਨਹੀਂ ਹੋਵੇਗਾ। ਹਾਂਜੀ,
ਇੱਕ ਦਿਨ ਨਿਜ ਦਾਰਾ ਕੇ ਸੰਗ,
ਇੱਦਾਂ ਦੀ ਚਿੰਤਾ 'ਚ ਸੋਚਦਾ ਰਹਿੰਦਾ, ਕਦੀ ਕੋਈ ਗੱਲ ਸੋਚਦਾ, ਕਦੀ ਕੋਈ ਗੱਲ ਸੋਚਦਾ, ਟੈਨਸ਼ਨ 'ਚ ਪਿਆ ਰਹਿੰਦਾ। ਆਪਣੀ ਘਰਵਾਲੀ ਦੇ ਕੋਲ ਇੱਕ ਦਿਨ ਬੈਠਾ ਹੈ,
ਕਹਿਓ ਗੁਰੂ ਕੋ ਅਖਿਲ ਪ੍ਰਸੰਗ,
ਅਤੇ ਘਰਵਾਲੀ ਨੂੰ ਸਾਰੀ ਗੱਲ ਦੱਸੀ ਹੈ, ਕਹਿੰਦਾ ਵੀ ਆਪਾਂ ਬੜੀ ਮੁਸੀਬਤ 'ਚ ਫਸ ਗਏ ਹਾਂ, ਜਿਹੜਾ ਇਹ ਰਿਸ਼ਤਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਸਾਡਾ ਰਿਸ਼ਤਾ ਟੁੱਟਿਆ ਹੈ, ਅਤੇ ਅਸੀਂ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ, ਉਹ ਗੱਲ ਸਾਡੇ ਜਿਹੜੀ ਮੁਸੀਬਤ ਉਤਰਦੀ ਨਹੀਂ ਪਈ, ਉਹ ਸਾਡਾ ਪਿੱਛਾ ਕਰ ਰਹੀ ਹੈ, ਸਾਡਾ ਕਰਮ ਸਾਡਾ ਪਿੱਛਾ ਕਰ ਰਿਹਾ। ਹਾਂਜੀ,
ਬਹੁਤ ਸਜਾਏ ਦੇ ਰਹੇ ਮਨਾਏ,
ਮੈਂ ਬੜੀਆਂ ਸਜਾਵਾਂ ਦੇ ਕੇ ਤਸੀਹੇ ਦੇ ਕੇ ਗੁਰੂ ਹਰਗੋਬਿੰਦ ਨੂੰ ਮਨਾਉਣ, ਗੁਰੂ ਅਰਜਨ ਦੇਵ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਗੁਰੂ ਅਰਜਨ ਦੇਵ ਮੰਨੇ ਨਹੀਂ। ਹਾਂਜੀ,
ਨਹੀਂ ਵਿਆਹੋ ਸੁਤ ਮਨ ਮਹਿ ਲਿਆਏ,
ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਰਿਹਾ ਵੀ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਲੈ ਲਓ, ਆਪਣੇ ਪੁੱਤਰ ਦੀ ਬਰਾਤ ਲੈ ਕੇ ਆਓ ਅਤੇ ਮੇਰੀ ਬੇਟੀ ਵਿਆਹ ਕੇ ਲੈ ਜਾਓ, ਪਰ ਉਹ ਇਸ ਗੱਲ 'ਤੇ ਅੜੇ ਰਹੇ ਵੀ ਅਸੀਂ ਤੇਰੀ ਬੇਟੀ ਦਾ ਰਿਸ਼ਤਾ ਲੈਣਾ ਹੀ ਨਹੀਂ, ਇਸ ਕਰਕੇ ਮੈਨੂੰ ਉਹਨਾਂ ਉੱਤੇ ਸਖਤੀ ਕਰਨੀ ਪਈ ਸੀ।
ਅਬ ਤੇ ਸੁਤ ਪਿਤ ਬੈਰ ਸੰਭਾਰਾ,
ਹੁਣ ਮੈਨੂੰ ਪਤਾ ਲੱਗਾ ਕਿ ਗੁਰੂ ਅਰਜਨ ਦਾ ਪੁੱਤਰ ਹਰਗੋਬਿੰਦ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਮੇਰੇ ਕੋਲੋਂ।
ਮੋਕੋ ਚਾਹਤ ਕਰਨ ਸੰਘਾਰਾ,
ਗੁਰੂ ਹਰਗੋਬਿੰਦ ਮੈਨੂੰ ਮਾਰਨਾ ਚਾਹੁੰਦਾ ਹੈ।
ਭਾਗਹੀਨ ਦੋਹਿਤਾ ਅਸ ਭਈ,
ਆਹ ਲੜਕੀ ਸਾਡੇ ਘਰ ਕਿਹੜੀ ਮਾੜੇ ਕਰਮਾਂ ਵਾਲੀ ਜੰਮ ਪਈ ਹੈ।
ਅਖਿਲ ਜਾਤ ਮਹਿ ਮਮ ਪਤ ਗਈ,
ਸਾਰੀ ਬਰਾਦਰੀ 'ਚ ਮੇਰੀ ਨੱਕ ਵੱਢੀ ਗਈ, ਮੇਰੀ ਤਾਂ ਇੱਜ਼ਤ ਖਤਮ ਹੋ ਗਈ ਹੈ, ਮੈਂ ਕਿਤੇ ਬਰਾਦਰੀ ਭਾਈਚਾਰੇ 'ਚ ਬਹਿਣ ਜੋਗਾ ਨਹੀਂ ਰਿਹਾ। ਹਾਂਜੀ,
ਇਤਨੇ ਯਤਨ ਕਰੇ ਬਹੁ ਤੇਰਾ,
ਹਾਂ ਇਤਨੇ ਯਤਨ ਕੀਤੇ ਨੇ ਫਿਰ ਵੀ ਇਹਦਾ ਰਿਸ਼ਤਾ ਸਿਰੇ ਨਹੀਂ ਚੜਿਆ।
ਵਿਆਹੋ ਨਾ ਬਣਿਓ ਕਤਹੋ ਇਸ ਕੇਰਾ,
ਕਿਤੇ ਵੀ ਇਹਦਾ ਵਿਆਹ ਨਹੀਂ ਹੋ ਸਕਿਆ, ਭਾਵ ਕੋਈ ਰਿਸ਼ਤਾ ਇਹਨੂੰ ਪ੍ਰਵਾਨ ਨਹੀਂ ਕਰਦਾ। ਲੋਕ ਇਹ ਕਹਿ ਕੇ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਸੀ ਲੈਂਦੇ ਵੀ ਇਹ ਤਾਂ ਗੁਰੂ ਕਿਆਂ ਨਾਲ ਮੰਗੀ ਹੋਈ ਸੀ, ਗੁਰੂ ਕਿਆਂ ਨਾਲ ਮੰਗੀ ਹੋਣ ਕਰਕੇ ਮਾਤਾ ਹੈ, ਮਾਤਾ ਨਾਲ ਕੋਈ ਵਿਆਹ ਨਹੀਂ ਕਰਾਉਂਦਾ, ਅਤੇ ਚੰਦੂ ਦੀ ਬੇਟੀ ਨਾਲ ਹੋਰ ਕੋਈ ਰਿਸ਼ਤਾ ਨਹੀਂ ਕਰਾਉਂਦਾ, ਅਤੇ ਜਿਨ੍ਹਾਂ ਨਾਲ ਰਿਸ਼ਤਾ ਹੋਇਆ ਸੀ ਉਹਨਾਂ ਨੇ ਛੱਡ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਇਸ ਕਰਕੇ ਹੁਣ ਚੰਦੂ ਦੀ ਬੇਟੀ ਦਾ ਕਿਤੇ ਰਿਸ਼ਤਾ ਨਹੀਂ ਹੁੰਦਾ। ਹਾਂਜੀ,
ਸੁਣਤ ਭਾਰ ਜਾ ਨੇ ਸਮਝਾਵਾ,
ਚੰਦੂ ਦੀ ਇਹ ਗੱਲ ਸੁਣ ਕੇ ਉਹਦੀ ਘਰ ਵਾਲੀ ਨੇ ਉਹਨੂੰ ਸਮਝਾਇਆ। ਹਾਂਜੀ,
ਪ੍ਰਥਮ ਕੋ ਵਾਕ ਆਪ ਤੈਂ ਗਾਵਾ,
ਘਰ ਵਾਲੀ ਕਹਿਣ ਲੱਗੀ ਦੇਖੋ ਸਵਾਮੀ ਜੀ ਦੀਵਾਨ ਜੀ, ਗਲਤੀ ਪਹਿਲਾਂ ਤਾਂ ਤੁਹਾਡੀ ਹੈ ਨਾ, ਤੁਸੀਂ ਗੁਰੂ ਸਾਹਿਬ ਨੂੰ ਮੋਰੀ ਦੱਸਿਆ, ਗੁਰੂ ਦੇ ਘਰ ਨੂੰ ਆਪਣੇ ਆਪ ਨੂੰ ਚੁਬਾਰਾ ਦੱਸਿਆ, ਜੇ ਆਪਣੇ ਆਪ ਚੁਬਾਰਾ ਬਣ ਕੇ ਗੁਰੂ ਘਰ ਨੂੰ ਨੀਵਾਂ ਦੱਸਿਆ ਤਾਂ ਹੀ ਰਿਸ਼ਤਾ ਟੁੱਟਿਆ, ਜੇ ਤੁਸੀਂ ਨਿਮਰਤਾ ਰੱਖਦੇ, ਜਿਹੜੀ ਇੱਕ ਬੋਲਚਾਲ ਦਾ ਤਰੀਕਾ ਹੁੰਦਾ ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ, ਇੱਜ਼ਤ ਦੇ ਨਾਲ ਬੋਲੋ, ਇੱਜ਼ਤ ਦੇ ਨਾਲ ਬੁਲਾਓ, ਅਤੇ ਤੁਹਾਡਾ ਮਾਣ ਸਤਿਕਾਰ ਹੋਣਾ ਸੀ, ਪਰ ਤੁਸੀਂ ਆਪਣੀ ਇੱਜ਼ਤ ਆਪ ਵੀ ਗਵਾ ਲਈ ਹੈ। ਹਾਂਜੀ,
ਤਿਸ ਤੇ ਵਧਿਓ ਬਿਰੋਧ ਬਿਸਾਲਾ,
ਹੇ ਪਤੀ ਦੇਵ, ਜੇ ਤੁਸੀਂ ਕੁਵਾਕ ਬੋਲੇ ਹਨ, ਗਲਤ ਬਚਨ ਬੋਲੇ ਹਨ, ਉਹਦੇ ਕਰਕੇ ਹੀ ਐਡਾ ਬਖੇੜਾ ਵਧਿਆ। ਜੇ ਤੁਸੀਂ ਗਲਤ ਨਾ ਬੋਲਦੇ, ਗੁਰੂ ਸਾਹਿਬ ਜੀ ਦੇ ਘਰ ਸਾਡੀ ਬੇਟੀ ਦਾ ਰਿਸ਼ਤਾ ਹੋਇਆ ਸੀ, ਬੜੇ ਆਰਾਮ ਨਾਲ ਸਿਰੇ ਚੜ੍ਹਨਾ ਸੀ, ਦੋਵਾਂ ਪਰਿਵਾਰਾਂ ਦਾ ਮੇਲ ਹੋਣਾ ਸੀ, ਅਤੇ ਛੋਟੀ ਜਿਹੀ ਗੱਲ ਗਲਤ ਮੂੰਹ ਤੋਂ ਕੱਢਣ ਨਾਲ ਕਿੰਨਾ ਬਖੇੜਾ ਪਿਆ ਹੈ।
ਸਿੱਖ ਕੀ ਸੁਤਾ ਨੁਖਾ ਕੀ ਕਾਲਾ,
ਹਾਂ ਅਤੇ ਉੱਧਰੋਂ ਸਾਡੀ ਨੂੰਹ ਵੀ ਮਰ ਗਈ ਹੈ, ਉਹ ਕਿਉਂ ਮਰੀ ਹੈ? ਕਿਉਂਕਿ ਉਹ ਸਿੱਖਾਂ ਦੀ ਕੁੜੀ ਸੀ, ਗੁਰੂ ਅਰਜਨ ਦੇਵ ਨੂੰ ਮੰਨਦੇ ਸੀ, ਉਹ ਗੁਰੂ ਅਰਜਨ ਦੇਵ ਦੇ ਸਿੱਖ ਹੋਣ ਕਰਕੇ, ਗੁਰੂ ਘਰ ਨੂੰ ਮੰਨਣ ਹੋਣ ਵਾਲੀ ਹੋਣ ਕਰਕੇ ਉਸ ਬੀਬੀ ਨੇ ਗੁਰੂ ਸਾਹਿਬ ਦੇ ਨਾਲ ਹੀ ਪ੍ਰਾਣ ਤਿਆਗਤੇ। ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ, ਉਸੇ ਦਿਨ ਹੀ ਉਹ ਬੀਬੀ ਵੀ ਚੜ੍ਹਾਈ ਕਰ ਗਈ। ਤਾਂ ਚੰਦੂ ਦੀ ਘਰ ਵਾਲੀ ਕਹਿੰਦੀ ਹੈ ਵੀ ਇੱਕ ਤਾਂ ਸਾਡੀ ਬਰਾਦਰੀ 'ਚ ਭਾਈਚਾਰੇ 'ਚ ਨੱਕ ਵੱਢੀ ਗਈ, ਰਿਸ਼ਤਾ ਟੁੱਟ ਗਿਆ, ਦੂਜਾ ਸਾਡਾ ਮੁੰਡਾ ਵੀ ਰੰਡਾ ਹੋ ਗਿਆ, ਉਹਦੀ ਘਰ ਵਾਲੀ ਮਰ ਗਈ, ਸਾਡੇ ਘਰ ਤਾਂ ਰੋਣਾ ਪਿੱਟਣਾ ਪੈ ਗਿਆ, ਉੱਜੜ ਗਿਆ ਸਾਡਾ ਘਰ। ਇਹ ਗੁਰੂ ਘਰ ਨਾਲ ਵੈਰ ਪਾ ਕੇ ਅਸੀਂ ਕੁਛ ਨਹੀਂ ਖੱਟਿਆ ਕਹਿੰਦੇ। ਹਾਂਜੀ,
ਜਗਤ ਗੁਰੂ ਤਿੰਨ ਮਾਨ ਵਡੇਰਾ,
ਕਿਉਂਕਿ ਗੁਰੂ ਅਰਜਨ ਦੇਵ ਜੀ ਕੋਈ ਛੋਟੀ ਮੋਟੀ ਹਸਤੀ ਨਹੀਂ ਸਨ, ਜਗਤ ਗੁਰੂ ਸਨ, ਉਹਨਾਂ ਦਾ ਮਾਣ ਸਨਮਾਨ ਸਾਰੀ ਦੁਨੀਆ ਵਿੱਚ, ਉਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ, ਪੰਜਵੇਂ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਝ ਸਨ।
ਨਹੀਂ ਸਹਾਰ ਸਕੇ ਬਚ ਤੇਰਾ,
ਜਿਹੜੀ ਤੂੰ ਬੇਅਦਬੀ ਕੀਤੀ, ਗੁਰੂ ਘਰ ਨੂੰ ਮੋਰੀ ਦੱਸਿਆ, ਆਪਣੇ ਆਪ ਨੂੰ ਚੁਬਾਰਾ ਬਣਿਆ, ਇਹ ਬੇਅਦਬੀ ਉਹਨਾਂ ਕੋਲੋਂ ਸਹਾਰੀ ਨਹੀਂ ਗਈ। ਉਹਨਾਂ ਨੇ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ ਵੀ ਤੂੰ ਭਾਈ ਆਪਣਾ ਕੋਈ ਚੁਬਾਰਾ ਵੇਖ ਲੈ, ਅਸੀਂ ਕੋਈ ਗਰੀਬ ਸਿੱਖ ਵੇਖ ਕੇ ਆਪਣਾ ਪੁੱਤਰ ਵਿਆਹ ਲਾਂਗੇ। ਉਹਨਾਂ ਨੇ ਗੱਲ ਸਹੀ ਕੀਤੀ, ਉਹਨਾਂ ਨੇ ਕੋਈ ਤੇਰਾ ਨਿਰਾਦਰ ਨਹੀਂ ਕੀਤਾ, ਬਲਕਿ ਨਿਰਾਦਰ ਦੇ ਬਚਨ ਤਾਂ ਤੂੰ ਕੀਤੇ। ਹਾਂਜੀ,
ਅਬ ਭੀ ਤਿਸ ਕੋ ਪੁੱਤਰ ਬਿਲੰਦ,
ਹੇ ਪਤੀ ਜੀ, ਅਜੇ ਵੀ ਕੁਛ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ, ਸਿਆਣੇ ਬੰਦੇ ਵਿਗੜੀ ਹੋਈ ਗੱਲ ਸੁਲਝਾ ਲੈਂਦੇ ਨੇ, ਲੜਾਈਆਂ ਝਗੜੇ ਕਤਲੋ ਗਾਰਤ ਖੂਨ ਖਰਾਬੇ ਅਖੀਰ ਫੈਸਲੇ 'ਤੇ ਮੁੱਕਦੇ ਨੇ, ਅਖੀਰ ਰਾਜ਼ੀਨਾਮਾ ਹੁੰਦਾ। ਭਾਵੇਂ ਜਿੱਡੀ ਮਰਜ਼ੀ ਲੜਾਈ ਹੋਵੇ ਕਿਸੇ ਬੰਦੇ ਦੀ ਕਿਸੇ ਬੰਦੇ ਨਾਲ, ਕਿਸੇ ਫੈਮਿਲੀ ਦੀ ਕਿਸੇ ਫੈਮਿਲੀ ਨਾਲ, ਕਿਸੇ ਮੁਲਕ ਦੀ ਦੂਜੇ ਮੁਲਕ ਨਾਲ ਲੜਾਈ ਹੋਵੇ, ਅਖੀਰ 'ਚ ਰਾਜ਼ੀਨਾਮਾ ਹੁੰਦਾ। ਸੋ ਗੁਰੂ ਘਰ ਦੇ ਨਾਲ ਸਾਡੀ ਵਿਗੜ ਗਈ ਹੈ, ਇਹਨੂੰ ਸੁਧਾਰਿਆ ਜਾ ਸਕਦਾ, ਗੁਰੂ ਘਰ ਦੇ ਨਾਲ ਪ੍ਰੇਮ ਭਾਵਨਾ ਬਣਾਈ ਜਾ ਸਕਦੀ ਹੈ।
ਸੁਣਿਓ ਨਾਮ ਸ੍ਰੀ ਹਰਗੋਬਿੰਦ।
ਮੈਂ ਸੁਣਿਆ ਗੁਰੂ ਅਰਜਨ ਦੇਵ ਦਾ ਪੁੱਤਰ ਬੜਾ ਬਲਵਾਨ ਹੈ, ਉਹਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ।
ਕਰਹੋ ਸੰਦ ਜੈਸੇ ਬਨ ਆਵੈ।
ਤੁਸੀਂ ਪਤੀ ਜੀ ਉਹਨਾਂ ਨਾਲ ਸੰਧੀ ਕਰ ਲਓ, ਮੇਲ ਕਰ ਲਓ, ਪਿਛਲੀ ਗੱਲ ਭੁਲਾ ਕੇ ਅੱਗੇ ਨੂੰ ਪ੍ਰੇਮ ਦੀ ਭਾਵਨਾ ਬਣਾਉਣ ਦੀ ਕੋਸ਼ਿਸ਼ ਕਰੋ।
ਮਾਨੈ ਵਿਆਹ ਸਦਨ ਲੈ ਜਾਵੈ।
ਉਹਨਾਂ ਨੂੰ ਕਹੋ ਵੀ ਅਜੇ ਕੁਛ ਨਹੀਂ ਵਿਗੜਿਆ, ਉਹ ਸਾਡੀ ਬੇਟੀ ਦਾ ਰਿਸ਼ਤਾ ਵੀ ਲੈ ਲੈਣ। ਠੀਕ ਹੈ, ਜੇ ਉਹਨਾਂ ਦਾ ਹੋਰ ਵਿਆਹ ਹੋ ਗਿਆ ਉਹ ਵੀ ਰੱਖਣ ਮੈਂ ਆਪਣੇ ਮਹਿਲਾਂ ਨੂੰ, ਅਤੇ ਸਾਡੀ ਲੜਕੀ ਨੂੰ ਵੀ ਆਪਣੇ ਮਹਿਲਾਂ 'ਚ ਰੱਖ ਲੈਣ।
ਬਿਨੈ ਕਰਹੋ ਭੇਜੋ ਕਰ ਜੋਰ।
ਅਤੇ ਦੀਵਾਨ ਜੀ ਇਹ ਗੱਲ ਬੇਨਤੀ ਰੂਪ ਕਹਿ ਕੇ ਭੇਜੋਗੇ, ਸਿਆਣਾ ਬੰਦਾ ਤਾਂ ਹੀ ਗੱਲ ਸਿਰੇ ਚੜ੍ਹਨੀ ਹੈ। ਅਤੇ ਤੁਸੀਂ ਕੋਈ ਬੰਦਾ ਜਿਹੜਾ ਵੀ ਭੇਜੋ ਉਹ ਨਿਮਰਤਾ ਨਾਲ ਹੀ ਗੱਲ ਕਰੇ।
ਤਜੋ ਦੀਵਾਨੀ ਕੁਰ ਉਰ ਜੋਰ।
ਅਤੇ ਆਪਣੇ ਮਨ ਵਿੱਚੋਂ ਆਪਣੀ ਦੀਵਾਨੀ ਦਾ ਹੰਕਾਰ ਵੀ ਛੱਡ ਦਿਓ। ਇਹ ਨਾ ਸੋਚੋ ਵੀ ਅਸੀਂ ਦੀਵਾਨ ਹਾਂ ਅਤੇ ਸਾਡਾ ਰੋਬ ਚੱਲੇਗਾ, ਹੁਣ ਰੋਬ ਨਹੀਂ ਚੱਲਣਾ। ਜਿਨ੍ਹਾਂ ਨੇ ਰੋਬ ਪਿਤਾ ਨੇ ਨਹੀਂ ਮੰਨਿਆ, ਪੁੱਤਰ ਨੇ ਕਦੋਂ ਮੰਨਣਾ। ਹਾਂਜੀ,
ਮਾਨ ਲੇਹ ਇਮ ਜਤਨ ਰਚੀ ਜਹ।
ਮੰਨ ਲੈਣ, ਰਿਸ਼ਤਾ ਪ੍ਰਵਾਨ ਕਰ ਲੈਣ, ਨਾ ਨਹੀਂ ਕਰਨ ਹਾਂ ਹੀ ਕਰ ਦੇਣ, ਇਹੋ ਜਿਹੀ ਕੋਈ ਗੱਲ ਕਰੋ। ਯਾਨੀ ਜੇ ਕਿਸੇ ਕੋਲੋਂ ਹਾਂ ਕਰਾਉਣੀ ਹੋਵੇ ਤਾਂ ਉਹਦਾ ਤਰੀਕਾ ਹੁੰਦਾ, ਉਹਨੂੰ ਪਿਆਰ ਨਾਲ ਤਰੀਕੇ ਨਾਲ ਬੜੇ ਢੰਗ ਨਾਲ ਗੱਲ ਕਰੀਏ, ਅਗਲਾ ਹਾਂ ਕਰ ਦਿੰਦਾ। ਅਤੇ ਜੇ ਗੱਲ ਹੀ ਪੁੱਠੇ ਰੁੱਖ ਦੀ ਕਰਨੀ ਹੈ ਤਾਂ ਅਗਲੇ ਨੇ ਨਾਂਹ ਤਾਂ ਪਹਿਲਾਂ ਕੀਤੀ ਹੈ ਨਾ, ਫਿਰ ਹੋਰ ਕੀ ਨਾਂਹ ਕਰਾਉਣੀ ਹੈ। ਤੁਸੀਂ ਹੁਣ ਹਾਂ ਕਰਾਉਣ ਦੀ ਕੋਸ਼ਿਸ਼ ਕਰੋ ਪਤੀ ਜੀ, ਨਾ ਤਾਂ ਹੋਈ ਹੈ। ਹਾਂਜੀ,
ਆਛੇ ਨਰਨ ਪਠਾਵਨ ਕੀ ਜਹਾ।
ਬੰਦੇ ਸਿਆਣੇ ਭੇਜੋ, ਸਮਝਦਾਰ ਹੋਣ, ਇੱਜ਼ਤ ਵਾਲੇ ਹੋਣ, ਪ੍ਰਭਾਵਸ਼ਾਲੀ ਹੋਣ, ਗੱਲ ਕਰਨੀ ਆਉਂਦੀ ਹੋਵੇ, ਇਹੋ ਜਿਹੇ ਬੰਦੇ ਭੇਜੋ।
ਜੋ ਪ੍ਰਸੰਨ ਜਿਮ ਕਿਮ ਤਿੰਨ ਕਰਾ।
ਬੰਦੇ ਇਹੋ ਜਿਹੇ ਹੋਣ, ਗੁਰੂ ਹਰਗੋਬਿੰਦ ਸਾਹਿਬ ਨੂੰ ਖੁਸ਼ ਕਰ ਲੈਣ, ਗੱਲਾਂ ਬਾਤਾਂ ਨਾਲ ਪ੍ਰਸੰਨ ਕਰ ਲੈਣ।
ਜਿਸ 'ਤੇ ਪਿਤਾ ਬੈਰ ਕੋ ਹਰਾ।
ਜਿਸ ਕਰਕੇ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਦਾ ਬਦਲਾ ਲੈਣ ਦਾ ਖਿਆਲ ਛੱਡ ਦੇਣ। ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸੋਚੀ ਬੈਠੇ ਆ ਵੀ ਅਸੀਂ ਆਪਣੇ ਪਿਤਾ ਦਾ ਬਦਲਾ ਲੈਣਾ, ਉਹ ਸੋਚ ਬਦਲ ਲੈਣ ਆਪਣੀ, ਗੁਰੂ ਅਰਜਨ ਦੇਵ ਜੀ ਦਾ ਬਦਲਾ ਲੈਣ ਦਾ ਖਿਆਲ ਛੱਡ ਦੇਣ।
ਨਤ ਤੁਰ ਕੇਸ਼ਰ ਕੋ ਵਿਸ਼ਵਾਸ।
ਨਹੀਂ ਤਾਂ ਜਿਹੜਾ ਤੁਸੀਂ ਭਰੋਸਾ ਲਈ ਬੈਠੇ ਹੋ ਬਾਦਸ਼ਾਹ ਦਾ, ਵੀ ਬਾਦਸ਼ਾਹ ਤੁਹਾਡੀ ਮਦਦ ਕਰੇਗਾ, ਬਾਦਸ਼ਾਹ ਲੋਕ ਕਦੀ ਕਿਸੇ ਦੀ ਮਦਦ ਨਹੀਂ ਕਰਦੇ।
ਕਹਾਂ ਕਰਤ ਹੈ ਤਜ ਔਰ ਆਸ।
ਉਹਦੀ ਆਸ ਛੱਡ ਦਿਓ ਪਤੀ ਜੀ, ਬਾਦਸ਼ਾਹ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਤੋਂ ਛੁਡਾ ਨਹੀਂ ਸਕਦਾ, ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਤੁਹਾਨੂੰ ਬਚਾ ਨਹੀਂ ਸਕਦਾ। ਜਦੋਂ ਕਿਸੇ ਨਾਲ ਵੈਰ ਪੈ ਜਾਵੇ, ਦੁਸ਼ਮਣੀ ਪੈ ਜਾਵੇ, ਦੁਸ਼ਮਣ ਘੱਟ ਨਹੀਂ ਗੁਜ਼ਾਰਿਆ ਕਰਦੇ। ਹਾਂਜੀ,
ਪਠੋ ਬਿਨਾਂ ਸਭ ਭੰਨ ਸੁਤਾ ਮਸਗਾਈ।
ਤੁਸੀਂ ਆਪਣਾ ਹੰਕਾਰ ਵੀ, ਮੈਂ ਬਾਦਸ਼ਾਹ ਦੀਆਂ ਫੌਜਾਂ ਨੇ ਮੇਰੇ ਕੋਲ, ਬਾਦਸ਼ਾਹ ਦੇ ਅਹੁਦੇ ਨੇ ਮੇਰੇ ਕੋਲ, ਮੈਂ ਦੀਵਾਨ ਹਾਂ ਅਤੇ ਬਾਦਸ਼ਾਹ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਨਹੀਂ ਮਰਨ ਦੇਵੇਗਾ, ਇਹ ਝੂਠਾ ਵਿਸ਼ਵਾਸ ਛੱਡੋ ਅਤੇ ਗੁਰੂ ਹਰਗੋਬਿੰਦ ਸਾਹਿਬ ਵੱਲ ਆਪਣੀ ਬੇਟੀ ਦੇ ਰਿਸ਼ਤੇ ਦੀ ਗੱਲ ਚਲਾਓ।
ਸੁਣ ਤ੍ਰੀ ਤੇ ਚੰਦੂ ਚਿਤ ਆਈ।
ਆਪਣੀ ਘਰਵਾਲੀ ਦੀਆਂ ਗੱਲਾਂ ਸੁਣ ਕੇ ਚੰਦੂ ਦੇ ਦਿਮਾਗ 'ਚ ਆਈ ਗੱਲ।
ਆਛੀ ਕਹਿ ਕਰਨ ਇਮ ਬਣੈ।
ਚੰਦੂ ਸੋਚਣ ਲੱਗ ਪਿਆ ਵੀ ਮੇਰੀ ਘਰਵਾਲੀ ਸਿਆਣੀ ਗੱਲ ਕਰ ਰਹੀ ਹੈ, ਅੱਛੀ ਕਰ ਰਹੀ, ਇੱਦਾਂ ਕਰਨਾ ਚਾਹੀਦਾ, ਜਿਹੜੀ ਗੱਲ ਉਲਝੀ ਹੋਵੇ ਤਾਂ ਹੀ ਉਹਨੂੰ ਸੁਲਝਾਉਣਾ ਚਾਹੀਦਾ।
ਜੇ ਅਬ ਵਿਆਹ ਹੋ ਕਰਨ ਮਨ ਮਨੈ।
ਜੇ ਗੁਰੂ ਹਰਗੋਬਿੰਦ ਸਾਹਿਬ ਵਿਆਹ ਕਰਨਾ ਮੰਨ ਹੀ ਜਾਣ, ਮੇਰੀ ਲੜਕੀ ਦਾ ਰਿਸ਼ਤਾ ਲੈ ਲੈਣ।
ਇੱਕ ਤਾਂ ਸੁਤਾ ਪਾਏ ਪਤ ਭਾਰੀ।
ਇੱਕ ਤਾਂ ਮੇਰੀ ਪਤ ਬੇਟੀ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਰਗੇ ਪਤੀ ਮਹਾਬਲੀ ਗੁਰੂ ਮਿਲ ਜਾਣਗੇ।
ਮਿਟਹਿ ਦੋਸ਼ ਜੋ ਰਹਿਣ ਕੁਮਾਰੀ।
ਦੂਜਾ ਜਿਹੜਾ ਕੁਆਰੀ ਰਹਿਣ ਦਾ ਦੋਸ਼ ਬੇਟੀ ਦਾ ਪਿਤਾ ਨੂੰ ਲੱਗਦਾ ਜੇ ਆ ਪਿਤਾ ਆਪਣੀ ਬੇਟੀ ਦਾ ਵਿਆਹ ਨਾ ਕਰ ਸਕੇ ਉਹਨੂੰ ਪਾਪ ਲੱਗਦਾ। ਸੋ ਮੇਰੇ ਅਤੇ ਜਿਹੜਾ ਦੋਸ਼ ਹੈ ਉਹ ਮਿਟ ਜਾਏਗਾ।
ਦੁਤੀਏ ਮਾਰਨ ਹੇਤ ਉਪਾਏ,
ਦੂਜਾ ਜਿਹੜਾ ਮੈਨੂੰ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਫਿਰ ਨਹੀਂ ਕਰਨਗੇ, ਕਿਉਂਕਿ ਆਪਣੀ ਪਤਨੀ ਦੇ ਪਿਓ ਨੂੰ ਕੌਣ ਮਾਰੇਗਾ, ਸਹੁਰੇ ਨੂੰ ਕੌਣ ਮਾਰੇਗਾ। ਗੁਰੂ ਹਰਗੋਬਿੰਦ ਸਾਹਿਬ ਜੇ ਮੇਰੇ ਦਮਾਦ ਬਣਨਗੇ, ਮੇਰੀ ਦੋ ਪਾਸਿਓਂ ਜਾਨ ਸੌਖੀ ਹੋਵੇਗੀ। ਇੱਕ ਤਾਂ ਧੀ ਆਪਣੇ ਘਰ ਜਾ ਬਹੇਗੀ, ਬੂਹੇ ਤੋਂ ਉੱਠੇਗੀ, ਦੂਜਾ ਜਿਹੜੀ ਜਾਨ ਦਾ ਖਤਰਾ ਬਣਿਆ ਉਹ ਘਟੇਗਾ, ਉਹ ਮੁੱਕੇਗਾ।
ਬਹੁਰ ਨਾ ਕਰਹਿ ਤ੍ਰਾਸ ਮਿਟ ਜਾਏ,
ਫਿਰ ਕੋਈ ਮੇਰੀ ਵਿਰੋਧਤਾ ਨਹੀਂ ਕਰੇਗਾ, ਡਰ ਮਿਟ ਜਾਏਗਾ। ਹਾਂਜੀ,
ਘਰ ਤੇ ਨਿਕਸ ਸਭਾ ਮਹਿ ਆਇਓ,
ਇੱਦਾਂ ਸਲਾਹ ਕਰਕੇ ਆਪਣੀ ਘਰਵਾਲੀ ਨਾਲ ਚੰਦੂ ਉੱਠਿਆ ਤੇ ਆਪਣੇ ਦੀਵਾਨ ਖਾਨੇ ਚ ਆ ਗਿਆ।
ਗੁਰਦਿਸ ਚਿੰਤਾ ਮਹਿ ਚਿਤ ਲਾਇਓ,
ਤੇ ਗੁਰੂ ਸਾਹਿਬ ਵਾਲੇ ਪਾਸੇ ਧਿਆਨ ਹੈ, ਚਿੰਤਾ ਉਸੇ ਪਾਸੇ ਹੈ ਵੀ ਛੇਵੇਂ ਪਾਤਸ਼ਾਹ ਕਿਤੇ ਮੈਨੂੰ ਮਾਰ ਨਾ ਦੇਣ।
ਜੁਗ ਆਛੇ ਨਰ ਕੀਨਸ ਤਿਆਰੂ,
ਦੋ ਸਿਆਣੇ ਸਿਆਣੇ ਬੰਦੇ ਗੱਲਬਾਤ ਕਰਨ ਵਿੱਚ ਬੜੇ ਚਤਰ ਬੰਦੇ ਤਿਆਰ ਕੀਤੇ।
ਲਿਖੀ ਪਤ੍ਰਿਕਾ ਬਹੁ ਵਿਸਤਾਰੂ,
ਤੇ ਬੜੇ ਵਿਸਥਾਰ ਨਾਲ ਲੰਮੀ ਚੌੜੀ ਚਿੱਠੀ ਚੰਦੂ ਨੇ ਲਿਖਣੀ ਸ਼ੁਰੂ ਕੀਤੀ।
ਬੈਰ ਅਕਾਰਨ ਪਿਤਾ ਤੁਮਾਰੇ,
ਚਿੱਠੀ 'ਚ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਪਿਤਾ ਜੀ ਨੇ ਸਾਡੇ ਨਾਲ ਬਿਨਾਂ ਕਾਰਨ ਹੀ ਝਗੜਾ ਪਾਇਆ, ਸਾਡਾ ਕੋਈ ਕਸੂਰ ਨਹੀਂ। ਤੁਹਾਡੇ ਪਿਤਾ ਜੀ ਨੂੰ ਸਿੱਖਾਂ ਨੇ ਚੁੱਕ ਦਿੱਤਾ, ਕਿਸੇ ਦੇ ਆਖੇ ਲੱਗ ਕੇ ਤੁਹਾਡੇ ਪਿਤਾ ਨੇ ਸਾਡੇ ਨਾਲ ਦੁਸ਼ਮਣੀ ਪਾਈ ਹੈ।
ਮੋਸਨ ਬੰਨਦਿਓ ਕਿਸੋਂ ਉਚਾਰੇ,
ਕਿਸੇ ਦੇ ਆਖੇ ਲੱਗ ਕੇ ਮੇਰੇ ਨਾਲ ਵੈਰ ਬੰਨ ਲਿਆ।
ਇਹੋ ਜਿਹੇ ਰੰਕ ਸਿੱਖ ਤੁਮ ਢਿੱਗ ਆਵੈ,
ਚੰਦੂ ਦੀ ਬੋਲੀ ਨਹੀਂ ਸੁਧਰੀ। ਸਾਧ ਸੰਗਤ ਜੀ ਕਹਿੰਦੇ ਰੱਸੀ ਸੜ ਜਾਂਦੀ ਹੈ ਪਰ ਉਹਦੇ ਵਲ ਨਹੀਂ ਜਾਂਦੇ। ਕੁੱਤੇ ਦੀ ਪੂਛ 12 ਸਾਲ ਨਲਕੀ 'ਚ ਪਾ ਕੇ ਰੱਖੋ ਸਿੱਧੀ ਨਹੀਂ ਹੁੰਦੀ, ਉਹ ਫਿਰ ਟੇਢੀ ਦੀ ਟੇਢੀ ਹੁੰਦੀ ਹੈ। ਸੋ ਇਹ ਚੰਦੂ ਹੈ ਹੀ ਇਹੋ ਜਿਹੀ ਕੁੱਕਰ ਬਿਰਤੀ ਵਾਲਾ ਹੈ ਅਤੇ ਉਸੇ ਤਰ੍ਹਾਂ ਹੀ ਬੋਲਦਾ। ਕਹਿੰਦਾ ਤੁਹਾਡੇ ਪਿਤਾ ਨੇ ਜਿਵੇਂ ਵੈਰ ਕੀਤਾ ਮੇਰੇ ਨਾਲ,
ਕਛੂ ਬਾਤ ਤੇ ਕਛੂ ਬਣਾਵੈ,
ਉਹ ਤੁਹਾਡੇ ਗਰੀਬੜੇ ਜਿਹੇ ਭਿਖਾਰੀ ਜਿਹੇ ਸਿੱਖਾਂ ਨੇ ਵਿਗਾੜ ਪਾਇਆ। ਤੁਹਾਡੇ ਸਿੱਖ ਕੁਛ ਦਾ ਕੁਛ ਬਣਾ ਦਿੰਦੇ ਨੇ, ਮੈਂ ਤਾਂ ਕੋਈ ਇੰਨੀ ਗੱਲ ਕੀਤੀ ਨਹੀਂ ਜਿੰਨੀ ਤੁਹਾਡੇ ਸਿੱਖਾਂ ਨੇ ਬਣਾ ਦਿੱਤੀ ਹੈ।
ਜਾਨ ਦੇਹੋ ਅਬ ਜਿਉਂ ਕਿਉਂ ਹੋਈ,
ਚਲੋ ਪਿਛਲੀ ਗੱਲ ਛੱਡੋ, ਜੇ ਹੋ ਗਈ ਸੋ ਹੋ ਗਈ, ਜਿਵੇਂ ਹੋ ਗਈ ਜਾਣ ਦਿਓ ਉਸਨੂੰ। ਹਾਂਜੀ,
ਭਾਵੀ ਮੇਟ ਸਕਹਿ ਨਹਿ ਕੋਈ,
ਗੁਰੂ ਜੀ ਭਾਵੀ ਕਿਸੇ ਤੋਂ ਮਿਟਦੀ ਹੈ, ਭਾਵੀ ਹੋ ਕੇ ਰਹਿੰਦੀ, ਹੋਣੀ ਹੋ ਕੇ ਰਹਿੰਦੀ ਹੈ। ਹੁਣ ਹੀ ਇੱਦਾਂ ਸੀ, ਜੋ ਹੋ ਗਿਆ ਸੋ ਹੋ ਗਿਆ, ਹੁਣ ਵੀ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਲੈ ਲਓ।
ਕ੍ਰੋਧ ਬਸੀ ਹੋਏ ਕਿਆ ਨਾ ਕਰੰਤਾ,
ਬੰਦੇ ਨੂੰ ਗੁੱਸਾ ਆ ਜਾਏ ਤੇ ਬੰਦਾ ਗੁੱਸੇ 'ਚ ਕੁਛ ਦਾ ਕੁਛ ਕਰ ਦਿੰਦਾ, ਕੀ ਨਹੀਂ ਕਰਦਾ ਬੰਦਾ ਗੁੱਸੇ 'ਚ, ਸਾਰਾ ਕੁਝ ਕਰ ਦਿੰਦਾ। ਮੈਨੂੰ ਗੁੱਸਾ ਆ ਗਿਆ, ਹੋ ਗਿਆ ਵਾਧਾ ਘਾਟਾ। ਚੰਦੂ ਦੇਖੋ ਗੁਰੂ ਅਰਜਨ ਦੇਵ ਜੀ ਦੇ ਕਤਲ ਨੂੰ ਵਾਧਾ ਘਾਟਾ ਹੀ ਦੱਸ ਰਿਹਾ। ਕਹਿੰਦਾ ਹੋ ਗਿਆ ਜੋ ਹੋ ਗਿਆ, ਹੁਣ ਤੁਸੀਂ ਪਿਛਲੀ ਗੱਲਾਂ 'ਤੇ ਪਾਣੀ ਪਾਓ ਅਤੇ ਨਵੇਂ ਤੌਰ 'ਤੇ ਨਵੀਂ ਜ਼ਿੰਦਗੀ ਨਵੇਂ ਯੁੱਗ ਦਾ ਆਗਾਜ਼ ਕਰੋ, ਮੇਰੀ ਬੇਟੀ ਦਾ ਰਿਸ਼ਤਾ ਲੈ ਲਓ।
ਲੋਭੀ ਗੁਣ ਅਵਗੁਣ ਨਾ ਲਖੰਤਾ,
ਜਿਵੇਂ ਲੋਭੀ ਬੰਦਾ ਲਾਲਚੀ ਬੰਦਾ ਮਾਇਆ ਦੇ ਲਾਲਚ ਆ ਕੇ ਗੁਣ ਔਗਣ ਨਹੀਂ ਵੇਖਦਾ। ਜਦੋਂ ਬੰਦੇ ਨੂੰ ਲਾਲਚ ਆ ਜਾਂਦਾ ਨਾ, ਫਿਰ ਉਹ ਇਹ ਨਹੀਂ ਦੇਖਦਾ ਵੀ ਇਸ ਕੰਮ 'ਚ ਫਾਇਦਾ ਹੈ ਨੁਕਸਾਨ ਹੈ, ਗੁਣ ਹੈ ਔਗਣ ਹੈ, ਧਰਮ ਹੈ ਅਧਰਮ ਹੈ, ਪਾਪ ਹੈ ਪੁੰਨ ਹੈ, ਪੈਸਾ ਹੀ ਦਿਸਦਾ। ਲੋਭੀ ਬੰਦੇ ਨੂੰ ਪਾਪ ਪੁੰਨ ਦੀ, ਚੰਗੇ ਮਾੜੇ ਦੀ, ਵਧੀਆ ਘਟੀਆ ਦੀ ਵਿਚਾਰ ਖਤਮ ਹੋ ਜਾਂਦੀ ਹੈ, ਉਹਦੇ ਸਾਰੇ ਗੁਣ ਚਲੇ ਜਾਂਦੇ ਨੇ, ਔਗਣ ਆ ਜਾਂਦੇ ਨੇ ਉਹਦੇ ਵਿੱਚ ਲਾਲਚ ਕਰਕੇ।
ਇਹ ਮਮ ਸੁਤਾ ਕਰੋ ਨਿਜ ਦਾਸੀ,
ਅਤੇ ਕ੍ਰੋਧ ਵਿੱਚ ਆ ਕੇ ਬੰਦਾ ਕੁਛ ਦਾ ਕੁਛ ਕਰ ਦਿੰਦਾ। ਮੈਂ ਗੁੱਸੇ 'ਚ ਆ ਕੇ ਕੁਝ ਕਰ ਬੈਠਾਂ ਅਤੇ ਤੁਸੀਂ ਉਹ ਗੱਲਾਂ ਹੁਣ ਭੁੱਲ ਜਾਓ, ਮੇਰੀ ਬੇਟੀ ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਓ।
ਜਸ ਜੁੱਤ ਵਿਆਹ ਹੋ ਲਿਜਾਵ ਹੋ ਪਾਸੀ,
ਜਸ ਦੇ ਨਾਲ ਮੇਰੀ ਬੇਟੀ ਨੂੰ ਤੁਸੀਂ ਵਿਆਹ ਕੇ ਲੈ ਜਾਓ, ਬਰਾਤ ਲੈ ਕੇ ਆਓ, ਵਾਜਿਆਂ ਗਾਜਿਆਂ ਦੇ ਨਾਲ ਸੱਜ ਧੱਜ ਕੇ ਬਰਾਤ ਲਿਆਓ, ਸਿਹਰੇ ਬੰਨ ਕੇ ਮੇਰੇ ਜਵਾਈ ਬਣ ਕੇ ਆਓ ਅਤੇ ਮੇਰੀ ਕੁੜੀ ਵਿਆਹ ਕੇ ਲੈ ਜਾਓ, ਬਸ ਮੇਰੀ ਇਹ ਬੇਨਤੀ ਹੈ। ਹਾਂਜੀ,
ਦੋਨੋਂ ਦਿਸ਼ਤੇ ਮਿਟਹਿ ਕਲੇਸ਼ੂ,
ਇਹਦੇ ਨਾਲ ਦੋਵਾਂ ਪਾਸਿਆਂ ਦਾ ਝਗੜਾ ਮਿਟੇਗਾ, ਕਲੇਸ਼ ਮਿਟੇਗਾ, ਤੁਹਾਡੇ ਮਨ ਵਿੱਚ ਵੀ ਜਿਹੜੀ ਕੋਈ ਮਾੜੀ ਭਾਵਨਾ ਮਿਟ ਜਾਏਗੀ ਅਤੇ ਮੇਰੇ ਮਨ 'ਚੋਂ ਵੀ ਮਿਟ ਜਾਏਗੀ। ਹਾਂਜੀ,
ਹਮ ਤੁਮ ਸਾਖ ਆਨੰਦ ਵਿਸ਼ੇਸ਼ੂ,
ਤੁਸੀਂ ਜਵਾਈ, ਮੈਂ ਤੁਹਾਡਾ ਸਹੁਰਾ, ਤੁਹਾਡੀ ਮੇਰੀ ਰਿਸ਼ਤੇਦਾਰੀ ਬੜੀ ਸੋਹਣੀ ਨਿਭੇਗੀ। ਹਾਂਜੀ,
ਭਲੀ ਬਾਤ ਤਾਂ ਮਨ ਹੋ ਐਸੋ,
ਭਲੀ ਗੱਲ ਹੈ ਜੇ ਤੁਸੀਂ ਮੰਨ ਲਓ, ਜੇ ਮੇਰੀ ਬੇਨਤੀ ਮੰਨ ਕੇ ਤੁਸੀਂ ਰਿਸ਼ਤਾ ਲੈ ਲਓ ਤਾਂ ਇਹਦੇ 'ਚ ਭਲਾਈ ਹੈ, ਬੜੀ ਭਲਾਈ ਹੈ। ਹਾਂਜੀ,
ਸੰਦ ਵਿਆਹ ਕਰ ਜੈਸੇ ਕੈਸੋ,
ਜਿਵੇਂ ਕਿਵੇਂ ਵਿਆਹ ਕਰਕੇ ਆਪਾਂ ਇੱਕ ਦੂਜੀ ਦੇ ਨੇੜੇ ਆ ਜਾਈਏ ਅਤੇ ਮਨ 'ਚੋਂ ਦੁਸ਼ਮਣੀ ਦੁਵੈਸ਼ ਦੂਰ ਹੋ ਜਾਵੇ।
ਜੇਕਰ ਪਿਤਕੇ ਬੈਰ ਸੰਭਾਰੋ,
ਦੂਜੀ ਗੱਲ ਇਹ ਵੀ ਤੁਸੀਂ ਆਪਣੇ ਪਿਓ ਦਾ ਬਦਲਾ ਲੈਣ ਦੀਆਂ ਜੇ ਗੱਲਾਂ ਕਰੋਗੇ,
ਮੁਝ ਕੋ ਹਤਬੇ ਹੇਤ ਉਚਾਰੋ,
ਮੈਨੂੰ ਮਾਰਨ ਵਾਸਤੇ ਕਹੋਗੇ ਵੀ ਮੈਂ ਮਾਰ ਚੰਦੂ ਨੂੰ ਮਾਰਨਾ, ਜੇ ਤੁਸੀਂ ਜਿਵੇਂ ਐਲਾਨ ਕਰਦੇ ਹੋ, ਮੈਂ ਸੁਣਿਆ ਤੁਸੀਂ ਮੈਨੂੰ ਮਾਰਨ ਦਾ ਐਲਾਨ ਕੀਤਾ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ 'ਤੇ ਬਹਿ ਕੇ ਕਿਹਾ ਬਈ ਚੰਦੂ ਨੂੰ ਕੁੱਤੇ ਦੀ ਮੌਤ ਮਾਰਾਂਗੇ, ਜੇ ਨਾ ਮਾਰਿਆ ਤਾਂ ਸਾਨੂੰ ਸਾਰੇ ਹੀ ਪਾਪ ਲੱਗ ਜਾਣ। ਇਹ ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਗੁਰੂ ਜੀ ਇੰਨੀ ਸੌਖੀ ਥੋੜ੍ਹਾ, ਤੁਸੀਂ ਮੈਨੂੰ ਕੀ ਮਾਰ ਸਕਦੇ ਹੋ। ਹਾਂਜੀ,
ਤਾਂ ਸੁਣ ਲਿਹੋ ਜਥਾ ਮੈਂ ਲਹਿਓ,
ਤਾਂ ਤੁਹਾਡੀ ਗੱਲ ਸੁਣ ਕੇ ਮੈਂ ਇਹ ਅੰਦਾਜ਼ਾ ਲਾਇਆ ਵੀ ਮੈਨੂੰ ਹੁਣ ਕੁਛ ਕਰਨਾ ਪਏਗਾ। ਹਾਂਜੀ,
ਤੁਵ ਪਿਤ ਮੁੱਖ ਹੋ ਕੂਕਰ ਕਹਿਓ,
ਤੁਹਾਡੇ ਪਿਤਾ ਨੇ ਮੈਨੂੰ ਕੁੱਤਾ ਕਿਹਾ ਸੀ, ਹਾਲਾਂਕਿ ਗੁਰੂ ਅਰਜਨ ਦੇਵ ਨੇ ਨਹੀਂ ਕਿਹਾ, ਕਿਹਾ ਤਾਂ ਕਿਸੇ ਸਿੱਖ ਨੇ ਸੀ, ਮਸਤਾਨੇ ਨੇ, ਪਰ ਚੰਦੂ ਨੂੰ ਗੱਲ ਪਹੁੰਚ ਗਈ ਵੀ ਗੁਰੂ ਦੇ ਸਿੱਖ ਤੈਨੂੰ ਕੁੱਤਾ ਕਹਿੰਦੇ ਨੇ। ਚੰਦੂ ਗੁਰੂ ਅਰਜਨ ਦੇਵ ਨੂੰ ਕਹਿੰਦਾ ਮੈਂ ਤੁਹਾਡੇ ਪਿੱਛੇ ਕੁੱਤਾ ਬਣ ਕੇ ਪਵਾਂਗਾ, ਅਤੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਫਿਰ ਕੁੱਤੇ ਦੀ ਮੌਤ ਮਰੇਗਾ। ਉਹ ਬਚਨ ਦਾ ਜਿਹੜਾ ਹੁਣ ਉਹ ਗੱਲ ਨੂੰ ਚੇਤੇ ਕਰਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਨੂੰ, ਤੁਹਾਡੇ ਪਿਤਾ ਨੇ ਮੈਨੂੰ ਕੁੱਤਾ ਕਿਹਾ ਸੀ,
ਲੱਗਿਓ ਗੈਲ ਮੈਂ ਹੋਇਆ ਕਹਿ ਸਵਾਨ,
ਮੈਂ ਫਿਰ ਕੁੱਤਾ ਬਣ ਕੇ ਹੀ ਉਹਨਾਂ ਦੇ ਪਿੱਛੇ ਪੈ ਗਿਆ, ਉਹਨਾਂ ਦੇ ਗੈਲ ਪੈ ਗਿਆ, ਮਗਰ ਪੈ ਗਿਆ ਮੈਂ,
ਹਟਿਓ ਤਬ ਹੈ ਕਰ ਪ੍ਰਾਨਨ ਹਾਨ,
ਮੈਂ ਉਹਨਾਂ ਦੀ ਜਾਨ ਲੈ ਕੇ ਹੀ ਹਟਿਆ, ਮੇਰੇ ਹੱਥੋਂ ਗੁਰੂ ਅਰਜਨ ਦੇਵ ਜੀ ਦੀ ਮੌਤ ਹੋ ਗਈ ਹੈ। ਹਾਂਜੀ,
ਨਹਿ ਆਗੇ ਮੇਰੋ ਬਲ ਜਾਨੈ,
ਹਾਂ ਅੱਗੇ ਤਾਂ ਤੁਹਾਨੂੰ ਮੇਰੀ ਤਾਕਤ ਦਾ ਪਤਾ ਨਹੀਂ ਸੀ,
ਤਬ ਹੈ ਮਰਨ ਭਾ ਲੇਹ ਪਛਾਨੇ,
ਤਾਂ ਤੁਹਾਡੇ ਪਿਤਾ ਦੀ ਮੌਤ ਹੋ ਗਈ, ਹੁਣ ਤਾਂ ਤੁਹਾਨੂੰ ਪਤਾ ਹੈ ਨਾ ਮੇਰੀ ਤਾਕਤ ਦਾ। ਹਾਂਜੀ,
ਅਬ ਤੋ ਜਾਣ ਲਿਓ ਨਿਰਧਾਰੇ,
ਹੁਣ ਤਾਂ ਤੁਸੀਂ ਜਾਣ ਹੀ ਲਿਆ ਵੀ ਮੈਂ ਕੀ ਚੀਜ਼ ਹਾਂ, ਮੇਰਾ ਨਾਂ ਦੀਵਾਨ ਚੰਦੂਮੱਲ ਹੈ, ਹਿੰਦੁਸਤਾਨ ਦੇ ਵਿੱਚ ਮੇਰੇ ਬਰਾਬਰ ਦਾ ਬੰਦਾ ਕੋਈ ਨਹੀਂ ਕੋਈ। ਹਾਂਜੀ,
ਤਜੋ ਬੈਰ ਸ਼ੁਭ ਸੰਦ ਵਿਚਾਰੇ,
ਬੈਰ ਵਿਰੋਧ ਛੱਡ ਕੇ ਮੇਰੇ ਨਾਲ ਸੰਧੀ ਕਰ ਲਓ,
ਤਬ ਹੈ ਦੂਤ ਨਿਜ ਨਿਕਟ ਬੁਲਾਏ,
ਤਾਂ ਸਾਧ ਸੰਗਤ ਜੀ ਇੱਦਾਂ ਚਿੱਠੀ ਲਿਖ ਕੇ ਆਪਣੇ ਦੋ ਸਿਆਣੇ ਬੰਦੇ ਦੂਤ ਨੇੜੇ ਬੁਲਾਏ ਨੇ,
ਮ੍ਰਿਦਲ ਨਿਠੁਰ ਬਚ ਕਹਿ ਸਮਝਾਏ,
ਉਹਨਾਂ ਬੰਦਿਆਂ ਨੂੰ ਕੋਮਲ ਬਚਨ ਵੀ ਕਹੇ ਅਤੇ ਕਠੋਰ ਬਚਨ ਵੀ ਕਹਿ ਦਿੱਤਾ ਵੀ ਪਹਿਲਾਂ ਤਾਂ ਪਿਆਰ ਨਾਲ ਹੱਥ ਜੋੜ ਕੇ ਮੱਥਾ ਟੇਕ ਕੇ ਮਿੱਠੇ ਮਿੱਠੇ ਬਚਨ ਕਰਨੇ, ਫਿਰ ਬਾਅਦ ਵਿੱਚ ਡਰਾਬਾ ਵੀ ਪੂਰਾ ਦੇਣਾ ਵੀ ਜੇ ਪਿਆਰ ਨਾਲ ਮੰਨ ਜਾਣ ਤਾਂ ਠੀਕ ਹੈ ਅਤੇ ਜੇ ਨਾ ਮੰਨਣ ਫਿਰ ਡਰਾਉਣਾ ਵੀ ਹੈ। ਹਾਂਜੀ,
ਮੋਹੇ ਪ੍ਰਤਾਪ ਸੁਣਾਵੋ ਮਹਾ,
ਮੇਰਾ ਪ੍ਰਤਾਪ ਵੱਡਾ ਕਰਕੇ ਦੱਸਣਾ, ਮੇਰੀ ਤਾਕਤ ਨੂੰ ਬਹੁਤ ਜ਼ਿਆਦਾ ਕਰਕੇ ਸੁਣਾਉਣਾ ਉੱਥੇ। ਹਾਂਜੀ,
ਤਰਾਸ ਧਰਹਿ ਉਚਰਹਿ ਤਿਮ ਤਹਾਂ,
ਅਤੇ ਡਰਦਾ ਮਾਰਾ ਗੁਰੂ ਹਰਗੋਬਿੰਦ ਹਾਂ ਕਹਿ ਦੇਵੇ, ਬਸ ਇੱਦਾਂ ਦਾ ਹੀ ਮੰਤਰ ਮਾਰਨਾ ਕੋਈ। ਹਾਂਜੀ,
ਜਿਉਂ ਕਿਉਂ ਨਾਤਾ ਦੇ ਕਰ ਆਵੋ,
ਜਿਵੇਂ ਕਿਵੇਂ ਤੁਸੀਂ ਮੇਰੀ ਬੇਟੀ ਦਾ ਰਿਸ਼ਤਾ ਦੇ ਕੇ ਆਉਣਾ, ਮੈਂ ਨਹੀਂ ਚਾਹੁੰਦਾ ਕੁਛ ਜਵਾਬ ਆਵੇ ਨਾ ਦਾ, ਹਾਂ ਹੀ ਆਉਣੀ ਚਾਹੀਦੀ, ਮੇਰੀ ਕੁੜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਰਕੇ ਹੀ ਆਉਣਾ ਤੁਸੀਂ। ਹਾਂਜੀ,
ਕਰੋ ਕਾਜ ਧਨ ਮੁਝ ਤੇ ਪਾਵੋ,
ਜੇ ਮੇਰਾ ਇਹ ਕੰਮ ਕਰਕੇ ਆਏ ਨਾ, ਮੂੰਹ ਮੰਗਿਆ ਇਨਾਮ ਦਿਆਂਗਾ, ਮਾਲਾ ਮਾਲ ਕਰ ਦਿਆਂਗਾ ਪੈਸੇ ਨਾਲ,
ਸ਼ਾਹੋ ਦਿਸ਼ਾ ਤੇ ਤਰਾਸ ਦਿਖਾਵੋ,
ਤੇ ਗੁਰੂ ਹਰਗੋਬਿੰਦ ਨੂੰ ਜਹਾਂਗੀਰ ਵੱਲੋਂ ਵੀ ਡਰਾਬਾ ਦਿਆ ਜੇ, ਬਾਦਸ਼ਾਹ ਦਾ ਵੀ ਦੱਸਿਆ ਜੇ ਵੀ ਬਾਦਸ਼ਾਹ ਕਿੱਡਾ ਵੱਡਾ, ਹਿੰਦੁਸਤਾਨ ਦੀ ਕਿੱਡੀ ਵੱਡੀ ਤਾਕਤ ਹੈ ਜਹਾਂਗੀਰ। ਹਾਂਜੀ,
ਕਿਉਂ ਬਿਨ ਕਾਰਨ ਦਰੋਹ ਕਮਾਵੋ।
ਅਤੇ ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਦਿਆ ਜੇ ਵੀ ਬਿਨਾਂ ਕਾਰਨ ਦੇ ਕਿਉਂ ਲੜਾਈ ਛੇੜਦੇ ਹੋ, ਕਿਉਂ ਕਲਾ ਕਲੇਸ਼ ਵਧਾਉਂਦੇ ਹੋ, ਕਿਉਂ ਬਿਨਾਂ ਕਾਰਨ ਦੇ ਵਿਵਾਦ ਵਧਾਉਂਦੇ ਹੋ।
ਉਕਤ ਜੁਗਤ ਕੀ ਕਰ ਚਤੁਰਾਈ।
ਉਕਤੀਆਂ ਜੁਗਤੀਆਂ ਨਾਲ ਚਲਾਕੀ ਹੁਸ਼ਿਆਰੀ ਨਾਲ ਤੁਸੀਂ ਗੱਲ ਕਰਿਆ ਜੇ।
ਕਰੋ ਮਨਾਵਨ ਸੁਤਾ ਸਗਾਈ।
ਬਸ ਮੇਰੀ ਲੜਕੀ ਦਾ ਰਿਸ਼ਤਾ ਮਨਾ ਲਿਆ ਜੇ।
ਇਤਿਹਾਸਿਕ ਬਹੁਤੇ ਸਮਝਾਏ।
ਇਸ ਤਰ੍ਹਾਂ ਚੰਦੂ ਨੇ ਆਪਣੇ ਬੰਦਿਆਂ ਨੂੰ ਪੂਰੀ ਤਰ੍ਹਾਂ ਬਹਿ ਕੇ ਸਮਝਾਇਆ। ਕਈ ਘੰਟੇ ਸਿਰਖ ਪਾਉਂਦਾ ਰਿਹਾ ਚੰਦੂ ਬੰਦਿਆਂ ਨੂੰ ਸਮਝਾਉਣ 'ਤੇ ਹੀ। ਇੱਦਾਂ ਗੱਲ ਕਰਨੀ ਹੈ, ਇੱਦਾਂ ਕਰਨੀ ਹੈ, ਪਹਿਲਾਂ ਪ੍ਰੇਮ ਨਾਲ ਕਰਨੀ ਹੈ, ਫਿਰ ਡਰ ਨਾਲ ਕਰਨੀ ਹੈ, ਚਿੱਠੀ ਵੀ ਦੇਣੀ ਹੈ, ਅਤੇ ਮੇਰਾ ਵੀ ਦੱਸਣਾ ਵੀ ਮੈਂ ਕਿੱਡੀ ਵੱਡੀ ਤਾਕਤ ਹਾਂ, ਅਤੇ ਬਾਦਸ਼ਾਹ ਬਾਰੇ ਵੀ ਦੱਸਣਾ ਵੀ ਮੇਰੇ ਸਿਰ 'ਤੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਹੱਥ ਹੈ। ਹਾਂਜੀ,
ਅਪਰ ਬਹੁਤ ਨਰ ਸੰਗ ਪਠਾਏ।
ਉਹ ਮੁਖੀ ਬੰਦੇ ਦੋ ਭੇਜੇ ਅਤੇ ਉਹਨਾਂ ਦੇ ਨਾਲ 10-12 ਨੌਕਰ ਵੀ ਭੇਜੇ, ਕੋਈ ਉਹਨਾਂ ਦੀ ਪਾਲਕੀ ਚੁੱਕਣ ਵਾਲਾ, ਕੋਈ ਰੋਟੀ ਪਕਾ ਕੇ ਖਵਾਉਣ ਵਾਲਾ। ਰਸਤੇ ਵਿੱਚ ਮੋਤਬਰ ਬੰਦੇ ਜੋ ਭੇਜੇ ਸਨ, ਉਹਨਾਂ ਦਾ ਖਰਚਾ ਵੀ ਦੇਣਾ ਸੀ, ਉਹਨਾਂ ਨੂੰ ਕਾਫ਼ੀ ਮੋਟਾ ਖਰਚਾ ਦੇ ਕੇ ਤੋਰ ਦਿੱਤਾ।
ਚਲੇ ਬਹਿਲ ਪਰ ਹੋਇਆ ਅਸਵਾਰ।
ਉਹ ਦੋ ਬੰਦੇ ਗੜਬਹਿਲਾਂ 'ਤੇ ਸਵਾਰ ਹੋ ਕੇ ਦਿੱਲੀਓਂ ਨੂੰ ਤੁਰੇ ਨੇ।
ਕਿਤਕ ਪਿਆਦੇ ਗਮਨੇ ਲਾਰ।
ਕੁਝ 5-7-10 ਸਿਪਾਹੀ ਵੀ ਨਾਲ, ਪਿਆਦੇ ਨੌਕਰ ਵੀ ਚੱਲੇ ਨੇ।
ਨਿਸ ਵਿਸਰਾਮ ਹੈ ਦਿਵਸ ਭਿਆਨ ਹੈ।
ਰਾਤ ਨੂੰ ਜਿੱਥੇ ਹਨੇਰਾ ਪੈਂਦਾ ਉੱਥੇ ਸੌਂ ਜਾਂਦੇ ਨੇ, ਸਵੇਰੇ ਤੁਰ ਪੈਂਦੇ ਨੇ।
ਗ੍ਰਾਮ ਨਗਰ ਉਹ ਲੰਘੇ ਬਹੁ ਥਨ ਹੈ।
ਸਾਰੇ ਪਿੰਡਾਂ ਸ਼ਹਿਰਾਂ ਨਗਰਾਂ ਨੂੰ ਲੰਘ ਕੇ
ਸਤਦਰਵ ਸਲਤਾ ਹੋਇਆ ਕਰ ਪਾਰ।
ਅਤੇ ਫਿਰ ਲੁਧਿਆਣੇ ਦੇ ਲਾਗਿਓਂ ਸਤਲੁਜ ਨਦੀ ਪਾਰ ਕੀਤੀ ਹੈ।
ਚਲੇ ਬਿਪਾਸਾ ਤਰਕੈ ਬਾਰ।
ਦੁਆਬੇ ਚੋਂ ਲੰਘ ਕੇ ਬਿਆਸਾ ਦਰਿਆ ਪਾਰ ਕੀਤਾ ਹੈ।
ਪੰਥ ਸਰਬ ਉਲੰਘਿਓ ਨਿਤ ਚਾਲੇ।
ਸਾਰਾ ਪਿੰਡਾਂ ਲੰਘ ਕੇ ਰੋਜ਼ ਤੁਰੇ ਜਾਂਦੇ ਨੇ।
ਵੇਖਿਓ ਸੁਧਾਸਰ ਨਗਰ ਬਿਸਾਲੇ।
ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਗੁਰੂ ਕੀ ਪਵਿੱਤਰ ਪਾਵਨ ਨਗਰੀ ਦੇ ਦਰਸ਼ਨ ਕੀਤੇ ਨੇ। ਹਾਂਜੀ,
ਦੋਹਰਾ ਚੰਦੂ ਪਠੇ ਜੋ ਦੂਤ ਨਿਜ।
ਚੰਦੂ ਨੇ ਜਿਹੜੇ ਬੰਦੇ ਭੇਜੇ ਸਨ
ਪ੍ਰਭਸ਼ੇਪੁਰ ਮਹਿ ਆਏ,
ਅੰਮ੍ਰਿਤਸਰ ਆ ਗਏ ਨੇ।
ਕਰਨ ਵੇਸ ਕਿਸ ਥਲ ਭਲੇ,
ਕਿਸੇ ਭਲੀ ਥਾਂ ਤੇ ਆਸ ਰਾਤ ਕੱਟੀ ਹੈ।
ਵਸਤੂ ਅਖਲ ਟਿਕਾਏ,
ਸਾਰੀਆਂ ਚੀਜ਼ਾਂ ਥਾਂ ਸਿਰ ਟਿਕਾਈਆਂ ਨੇ।
ਚੌਪਈ ਲੈ ਨੀਰ ਕਰ ਚਰਨ ਪਖਾਰੇ,
ਫਿਰ ਪਾਣੀ ਲੈ ਕੇ ਹੱਥ ਮੂੰਹ ਧੋਏ ਹਨ।
ਪਹਿਰੇ ਬਸਤਰ ਮੋਰ ਜਿਨ ਭਾਰੇ,
ਫਿਰ ਕਹਿੰਦੇ ਸਾਫ ਨਵੇਂ ਕੱਪੜੇ ਮਹਿੰਗੇ ਕੱਪੜੇ ਪਾਏ ਹਨ।
ਸਤਿਗੁਰ ਕੀ ਸੁਧ ਸੁਣ ਕਰ ਕਾਨ,
ਗੁਰੂ ਮਹਾਰਾਜ ਸਾਹਿਬ ਜੀ ਦੀ ਖਬਰ ਸੁਣ ਕੇ।
ਅਹੈ ਅਕਾਲ ਤਖਤ ਕੇ ਥਾਨ,
ਗੁਰੂ ਹਰਗੋਬਿੰਦ ਸਾਹਿਬ ਇਸ ਵੇਲੇ ਅਕਾਲ ਤਖਤ ਤੇ ਬੈਠੇ ਨੇ।
ਆਨ ਪਹੁੰਚੇ ਬੀਚ ਦੀਵਾਨ,
ਉੱਥੇ ਆ ਕੇ ਸਾਧ ਸੰਗਤ ਜੀ ਦੀਵਾਨ ਵਿੱਚ ਬੈਠ ਗਏ ਨੇ।
ਬੈਠੇ ਸੁਭਟ ਸੁਭਟ ਬ੍ਰਿੰਦ ਸਵਧਾਨ,
ਜਿੱਥੇ ਮਹਾਰਾਜ ਦਾ ਦਰਬਾਰ ਸਜਿਆ ਹੋਇਆ।
ਤੋਮਰ ਤੁਪਕ ਤੀਰ ਤਰਵਾਰ,
ਜਸ਼ਸਤਰ ਬਸਤਰ ਬਰਛੇ ਤਲਵਾਰਾਂ ਪਹਿਨੇ ਹੋਏ ਸਿੱਖਾਂ ਨੇ।
ਸੈਫ ਸਹਿਤੀ ਸੇਲ ਸੰਭਾਲ,
ਸੈਫਾਂ ਖੰਡੇ ਸੇਲੇ ਬੰਦੂਕਾਂ ਤੀਰ ਕਮਾਣ, ਐਦਾਂ ਅਕਾਲ ਤਖਤ ਤੇ ਫੌਜ ਬੈਠੀ, 6ਵੇਂ ਪਾਤਸ਼ਾਹ ਬੈਠੇ, ਮੀਰੀ ਪੀਰ ਦੇ ਮਾਲਕ। ਉਹ ਬੰਦੇ ਤੇ ਵੇਖ ਕੇ ਹੱਕੇ ਬੱਕੇ ਹੀ ਰਹਿ ਗਏ, ਅੱਖਾਂ ਹੀ ਪਾਟੀਆਂ ਵੀ ਗੁਰੂਆਂ ਦੇ ਘਰ, ਤੇ ਅਸੀਂ ਸੁਣਿਆ ਸੀ ਵੀ ਸਾਧ ਸੰਤ ਹੋਣਗੇ, ਫਕੀਰ ਦੇ ਵਿਚਾਰੇ ਮਾਲਾ ਫੇਰਨ ਵਾਲੇ, ਇੱਥੇ ਕੋਈ ਹੋਰ ਹੀ ਢੰਗ ਰੰਗ ਵੇਖਿਆ, ਅੱਖਾਂ ਹੀ ਪੌਟੀਆਂ ਰਹਿ ਗਈਆਂ। ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਬੇਨਤੀ ਕੀਤੀ, ਡਰਦਿਆਂ ਡਰਦਿਆਂ ਨੇ, ਅਤੇ ਗੁਰੂ ਸਾਹਿਬ ਨੇ ਉਸ ਬੇਨਤੀ ਦਾ ਜਵਾਬ ਕੀ ਦਿੱਤਾ। ਕਿਉਂਕਿ ਜਿਹੜਾ ਪਾਪੀ ਬੰਦਾ ਹੋਵੇ, ਦੁਸ਼ਟ ਬੰਦਾ ਹੋਵੇ, ਚੰਦੂ ਵਰਗਾ ਜਿਹਨੇ ਮਹਾਰਾਜ ਨੂੰ ਇੱਦਾਂ ਤੱਤੀ ਤਵੀ 'ਤੇ ਬਹਾ ਕੇ ਸ਼ਹੀਦ ਕੀਤਾ ਹੋਵੇ, ਉਹਦੇ ਨਾਲ ਲਿਹਾਜ ਪਾਲੀ ਗੱਲ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ ਮਸਲਾ। ਗੁਰੂ ਸਾਹਿਬ ਨੇ ਉਹਦੇ ਜਵਾਬ ਦਿੱਤੇ, ਉਹ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ।